ਅੱਲਾ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਵਿਧਿਓ ਪਾਇਓ ਅਭੰਗ ਅਛੇਦ ਅੱਲਾ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ
ਸਿਰਫ ਇੰਨੀ ਗੱਲ ਹੈ ਜਿਹਨੇ ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਜਿਹਦੇ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਗਈ ਉਹਦੀ ਨਿਸ਼ਾਨੀ ਕੀ ਹੈ ਉਹਦੇ ਵਿੱਚ ਭਰਮ ਭੇਦ ਨਹੀਂ ਰਹਿੰਦਾ ਉਹਦੇ ਵਾਸਤੇ ਪਰਮਾਤਮਾ ਕੋਈ ਵੱਖਰੀ ਚੀਜ਼ ਨਹੀਂ ਆਪ ਤੋਂ ਰਹਿੰਦੀ ਪਰਮਾਤਮਾ ਮੇਰੇ ਤੋਂ ਵੱਖਰਾ ਹੈ ਮੈਂ ਪਰਮਾਤਮਾ ਤੋਂ ਵੱਖਰਾ ਇਹ ਉਨਾ ਚਿਰ ਹੈ ਜਿੰਨਾ ਚਿਰ ਆਪਣੇ ਮੂਲ ਤੋਂ ਵੱਖਰਾ ਹੈ ਜਿੰਨਾ ਚਿਰ ਇਹਦੀ ਸੁਰਤ ਸੰਸਾਰ ਦੇ ਵਿੱਚ ਹੈ ਤ੍ਰਿਕੁਟੀ ਚ ਹੈ ਸੰਸਾਰ ਚ ਹੈ ਉਨਾ ਚਿਰ ਵੱਖਰਾ ਇਹ ਮਾਇਆ ਨਾਲ ਜੁੜਿਆ ਹੋਇਆ ਉਹ ਮਾਇਆ ਤੋਂ ਅਲਿਪਤ ਹੈ ਇਹ ਅੱਧਾ ਉਹਦੇ ਨਾਲ ਟੁੱਟ ਕੇ ਹੀ ਮਾਇਆ ਤੋਂ ਜੁੜਿਆ ਹੋਇਆ ਟੁੱਟ ਕੇ ਵੀ ਨਹੀਂ ਜੁੜਿਆ ਹੋਇਆ ਅਸੀਂ ਕਹਿ ਸਕਦੇ ਹੁਣ ਲਫ਼ਜ਼ ਹੈ ਨਹੀਂ ਕੋਈ ਬਾਣੀ ਭਾਸ਼ਾ ਹੈ ਨਹੀਂ ਸਾਡੇ ਕੋਲ ਅਸਲ ਜਿਵੇਂ ਸਾਡੀ ਸੁਰਤ ਇੱਥੋਂ ਬੈਠੇ ਬੈਠੇ ਦੀ ਕਿਤੇ ਹੋਰ ਚਲੀ ਜਾਂਦੀ ਹੈ ਨਾ ਧਿਆਨ ਕਿਤੇ ਹੋਰ ਹੈਗਾ ਧਿਆਨ ਇਹਦਾ ਮਾਇਆ ਚ ਹੈ ਬੈਠਾ ਹੋਇਆ ਸੱਚਖੰਡ ਚ ਜਦੋਂ ਧਿਆਨ ਵੀ ਇਹਦਾ ਆਪਣੇ ਆਪ ਨਾਲ ਜੁੜ ਗਿਆ ਅੰਤਰ ਧਿਆਨ ਹੋ ਗਿਆ ਫਿਰ ਆਪ ਇਹ ਪਰਮ ਆਤਮ ਹੈ ਜਿੰਨੀ ਆਤਮ ਜਾਣਿਓ ਪਰਮਾਤਮ ਸੋਈ ਜਦੋਂ ਇਹ ਪਰਮਾਤਮ ਹੋ ਗਿਆ ਫਿਰ ਪਰਮਾਤਮਾ ਇਹਦੇ ਵਾਸਤੇ ਕੋਈ ਵੱਖਰਾ ਨਹੀਂ ਰਿਹਾ ਇਹਦਾ ਭੇਦ ਜਿਹੜਾ ਸੀ ਪਰਮ ਮਿਟ ਗਿਆ ਪਰਮਾਤਮਾ ਵਾਲਾ ਪਰਮ ਜਿਹੜਾ ਇਹਦਾ ਵੀ ਪਰਮਾਤਮਾ ਕੋਈ ਹੋਰ ਚੀਜ਼ ਹੈ ਮੈਂ ਕੋਈ ਹੋਰ ਹਾਂ ਇਹ ਭੇਦ ਛੈ ਹੋ ਜਾਣਾ ਖਤਮ ਹੋ ਜਾਣਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ ਔਰ ਫਿਰ ਕੋਈ ਪਰਮ ਨਹੀਂ ਆਇਆ ਇਹ ਵੀ ਸੱਚਖੰਡ ਦਾ ਵਾਸੀ ਹੋ ਜਾਣਾ ਨਿਜ ਘਰ ਦਾ ਵਾਸੀ ਹੋ ਜਾਣਾ ਆਪਣੇ ਨਿਜ ਘਰ ਔਰ ਸੱਚਖੰਡ ਅਲੱਗ ਅਲੱਗ ਚੀਜ਼ਾਂ ਨਹੀਂ ਹਨ ਦੋ ਨੌ ਜ਼ਰੂਰ ਦੋ ਨੇ ਨਿਜ ਘਰ ਕਰ ਹੈ ਆਪਣਾ ਹਿਰਦਾ ਨਿਜ ਘਰ ਹੈ ਇਹ ਇੰਨੀ ਸਪੇਸ ਸੱਚਖੰਡ ਚ ਇਹਨੂੰ ਮਿਲੀ ਹੋਈ ਹੈ ਜਿਵੇਂ ਪਾਰਲੀਮੈਂਟ ਜਿਹੜੇ ਬੈਠੇ ਨੇ ਉਹਨਾਂ ਦੀ ਕੁਰਸੀ ਸੀਟ ਆਪਣੀ ਆਪਣੀ ਹੈ ਆਪਣੀ ਸੀਟ ਤੇ ਬੈਠਾ ਬੈਠਾ ਕੁਛ ਆਦਮੀ ਧਿਆਨ ਉਹਦਾ ਬਾਹਰ ਚਲਿਆ ਜਾਵੇ ਸਰੀਰ ਕਰਕੇ ਭਾਵੇਂ ਪਾਰਲੀਮੈਂਟ 'ਚ ਬੈਠਾ ਹੈ ਪਰ ਅਸਲ 'ਚ ਬੈਠਾ ਹੋਇਆ ਵੀ ਬੈਠਾ ਨਹੀਂ ਹੈ ਸਰੀਰ ਕਰਕੇ ਵੀ ਬੈਠਾ ਹੈ ਸਾਹ ਲੈਣ ਵਾਲਾ ਵੀ ਅੰਦਰ ਬੈਠਾ ਸਾਹ ਵੀ ਆਉਂਦਾ ਆਤਮਾ ਕਰਕੇ ਵੀ ਬੈਠਾ ਤੇ ਆਤਮਾ ਉੱਥੇ ਬੈਠੀ ਹੈ ਸਾਹ ਲੈਣ ਵਾਲੀ ਸਮਝਣ ਵਾਲੀ ਆਤਮਾ ਉੱਥੇ ਨਹੀਂ ਬੈਠੀ ਸੁਣਨ ਵਾਲੀ ਆਤਮਾ ਨਹੀਂ ਉੱਥੇ ਬੈਠੀ ਦੇਖਣ ਵਾਲੀ ਆਤਮਾ ਨਹੀਂ ਉੱਥੇ ਬੈਠੀ ਧਿਆਨ ਉੱਥੇ ਹੈ ਨਹੀਂ ਉਹ ਵਿੱਚ ਬੈਠਾ ਹੋਇਆ ਵੀ ਗੈਰ ਹਾਜ਼ਰ ਹੈ ਉੱਥੋਂ ਸੰਗਤ ਵਿੱਚੋਂ ਗੈਰ ਹਾਜ਼ਰ ਹੈ ਐਸੀ ਹੋਈ ਪਾਰਲੀਮੈਂਟ ਸੱਚਖੰਡ ਦੀ ਹੈ ਜਿਵੇਂ ਸਾਡੀ ਪਾਰਲੀਮੈਂਟ ਹੈ ਇਹ ਛੋਟੀ ਜੀ ਹੈ ਇਹ ਝੂਠਿਆਂ ਦੀ ਪਾਰਲੀਮੈਂਟ ਹੈ ਉਹ ਸੱਚਿਆਂ ਦੀ ਪਾਰਲੀਮੈਂਟ ਹੈ ਉਹ ਫਰਕ ਇੰਨਾ ਹੀ ਹੈ ਉੱਥੇ ਵਿਚਾਰ ਹੁੰਦੀ ਹੈ ਇੱਥੇ ਬਹਿਸ ਹੁੰਦੀ ਹੈ ਮੂਰਖਾਂ ਦੀ ਪਾਰਲੀਮੈਂਟ 'ਚ ਬਹਿਸ ਹੁੰਦੀ ਹੁੰਦੀ ਹੈ ਬਹਿਸ ਦਾ ਮਤਲਬ ਹੈ ਝਗੜਾ ਤੇਰੀ ਚੰਗੀ ਵੀ ਮਾੜੀ ਹੈ ਮੇਰੀ ਮਾੜੀ ਵੀ ਚੰਗੀ ਹੈ ਇਹ ਬਹਿਸ ਹੈ ਮੈਂ ਝੂਠਾ ਵੀ ਸੱਚਾ ਤੂੰ ਸੱਚਾ ਵੀ ਝੂਠਾ ਇਹ ਬਹਿਸ ਹੈ ਤੇਰੀਆਂ ਤੂੰ ਲੋਕਾਂ ਦੀ ਭਲਾਈ ਚਾਹੁੰਦਾ ਕਰਦਾ ਪਰ ਉਹ ਭਲਾਈ ਨਹੀਂ ਮੈਂ ਉਹਨੂੰ ਕਹਿਣਾ ਬੁਰਾਈ ਕਰ ਕਹਿਣਾ ਮੇਰਾ ਧਰਮ ਹੈ ਮੈਂ ਖਿਲਾਫ ਹਾਂ ਦਿੱਤੇ ਇੱਥੇ ਅਪੋਜੀਸ਼ਨ ਦਾ ਧਰਮ ਹੈ ਉਹਦੀ ਨਿੰਦਿਆ ਹੀ ਕਰਨਾ ਚੰਗੀਆਂ ਨੂੰ ਵੀ ਮਾੜੀਆਂ ਕਹਿਣਾ ਕੋਈ ਝੂਠਿਆਂ ਦੀ ਜੋ ਹੈ ਪਾਰਲੀਮੈਂਟ ਸੱਚਿਆਂ ਦੀ ਪਾਰਲੀਮੈਂਟ 'ਚ ਗੱਲ ਨਹੀਂ ਹੈ ਤੇ ਇੱਥੇ ਸੱਚੋ ਹੀ ਸੱਚ ਨਿਬੜਾ ਝੁਣ ਵੱਖ ਕੱਢੇ ਜਜਮਾ ਲਿਆ ਇਹ ਜਾਂ ਤਾਂ ਉੱਥੇ ਵੜਨ ਨਹੀਂ ਦਿੱਤਾ ਜਾਂਦਾ ਜੈ ਜੇ ਨੇ ਇਹ ਜਿਹਾ ਨੂੰ ਨਹੀਂ ਬਣ ਦਿੰਦੇ ਉੱਥੇ ਐਂਟਰੀ ਨਹੀਂ ਨੋ ਐਂਟਰੀ ਇਹਨਾਂ ਵਾਸਤੇ ਇੱਥੇ ਹੀ ਇਹਨਾਂ ਵਾਸਤੇ ਉੱਥੇ ਸਾਰੇ ਦਾਸ ਨੇ ਇੱਥੇ ਸਾਰੇ ਹੰਕਾਰੀ ਨੇ ਸਿਸਟਮ ਇਹੋ ਜਿਹਾ ਹੀ ਹੈ ਕਰੀਬ ਕਰੀਬ ਰਲਦਾ ਮਿਲਦਾ। ਇੱਥੇ ਜਿਹਦੇ ਕੋਲ ਪਾਵਰ ਆਉਂਦੀ ਹੈ ਮਿਸਯੂਜ਼ ਕਰਦਾ, ਉੱਥੇ ਤਾਣ ਹੁੰਦੇ ਰਹਿਣ ਤਾਣਾ, ਮਾਣ ਹੁੰਦੇ ਰਹਿਣ ਮਾਣਾ। ਉੱਥੇ ਇਸ ਕਰਕੇ ਜਿਹੜੇ ਭਗਤ ਨੇ ਉਹਨਾਂ ਵਾਸਤੇ ਉੱਥੇ ਜਾਂਦੀ ਹੈ, ਉਹਨਾਂ ਦੀ ਸੀਟ ਹੁੰਦੀ ਹੈ ਉੱਥੇ। ਸਭ ਤੋਂ ਵੱਡਾ ਆਦਮੀ ਉਹਨੂੰ ਮੰਨਿਆ ਜਾਂਦਾ ਹੈ। ਆਪਨ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਭ ਤੇ ਉੱਚਾ। ਭਗਤਾਂ ਨੇ ਆਪਣੇ ਆਪ ਨੂੰ ਨੀਵਾਂ ਮੰਨਿਆ, ਮੂੰਹ ਨਾਲੇ ਨਹੀਂ ਕਿਹਾ, ਮੰਨਿਆ ਵੀ ਨਹੀਂ। ਮੈਂ ਗੱਲਾਂ ਮੂੰਹ ਨਾਲ ਕੀਤੀਆਂ ਹੋਈਆਂ ਨਹੀਂ, ਕਹਿਣ ਦੀਆਂ ਨਹੀਂ ਆ ਗੁਰਬਾਣੀ ਚ। ਕਹਿਣ ਦੀਆਂ ਗੱਲਾਂ ਤਾਂ ਇੱਥੇ ਝੂਠਿਆਂ ਦੀਆਂ ਹੁੰਦੀਆਂ ਨੇ, ਮੂੰਹ ਚ ਕੁਛ ਹੋਰ, ਮਨ ਚ ਕੁਛ ਹੋਰ। ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚੀਆਂ। ਜਿਹੜੇ ਸਾਡੇ ਸਿੱਖ ਕਹਿੰਦੇ ਨੇ ਨਾਨਕ ਨੇ ਨਿਮਰਤਾ ਵਰਤੀ ਹੈ, ਉਹ ਮਹਾਂਮੂਰਖ ਨੇ, ਤਾਂ ਨਾਨਕ ਫਿਰ ਝੂਠ ਬੋਲਦਾ। ਇਹ ਤਾਂ ਝੂਠਿਆਂ ਦਾ ਕੰਮ ਹੁੰਦਾ, ਮੂੰਹ ਚ ਹੋਰ ਮਨ ਚ ਹੋਰ। ਇਹ ਤਾਂ ਗੁਰਬਾਣੀ ਦੇ ਇਲਜ਼ਾਮ ਲਾਉਂਦੇ ਨੇ ਉਹ। ਨਾਨਕ ਨੂੰ ਗੁਰੂ ਮੰਨਦੇ ਨੇ, ਨਾਨਕ ਦੇ ਇਲਜ਼ਾਮ ਲਾਉਂਦੇ ਨੇ। ਮੂਰਖ ਨੇ ਉਹ, ਮੂਰਖ ਉਹਨਾਂ ਨੇ ਬੇੜਾ ਗਰਕ ਕੀਤਾ ਸਿੱਖੀ ਦਾ, ਵੱਡੇ ਅਕਲਮੰਦਾਂ ਨੇ। ਬਾਣੀ ਦੀ ਇੱਕ ਇੱਕ ਗੱਲ 100% ਦੀ ਸੱਚੀ ਹੈ। ਜਿਹੜਾ ਇਹ ਤੇ ਸ਼ੰਕਾ ਕਰੂਗਾ ਉਹ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਹੈ। ਉਹ ਤਾਂ ਬਾਣੀ ਤੇ ਹੀ ਸ਼ੰਕਾ ਕਰਦੇ ਨੇ। ਨਾਨਕ ਵਾਕਿਆ ਹੀ ਦਾਸ ਹੈ, ਕਿਉਂਕਿ ਦਾਸ ਤੋਂ ਬਿਨਾਂ, ਦਾਸ ਬਣੇ ਤੋਂ ਬਿਨਾਂ ਸੱਚਖੰਡ ਦੇ ਵਿੱਚ ਐਂਟਰੀ ਹੋਈ ਨਹੀਂ ਮਿਲਦੀ। ਆਪਣੇ ਦਾਸ ਕੋ ਦੇ ਵਡਿਆਈ, ਵਡਿਆਈ ਦਾਸ ਨੂੰ ਮਿਲਦੀ ਹੈ, ਮਿਲਦੀ ਹੋਈ ਨਹੀਂ। ਆਪਣੇ ਦਾਸ ਕੋ ਨਾਮ ਜਪਾਈ, ਆਪਣੇ ਦਾਸ ਕੀ ਆਪ ਪੈਜ ਰੱਖੈ, ਪੈਜ ਨਹੀਂ ਹੋਰ ਕਿਸੇ ਦੀ ਬਚਦੀ। ਜਮ ਦੇ ਡੰਡੇ ਤੋਂ ਹੋਰ ਤਾਂ ਬਚਾਏ ਕਿਸੇ ਦਾ ਨਹੀਂ ਹੈ। ਇਹ ਸਭ ਝੂਠ ਹੈ, ਫਿਰ ਇਹ ਸਭ ਕੁਝ ਝੂਠ ਹੈ। ਮੱਤ ਮਾਰੀ ਹੋਈ ਹੈ ਉਹਨਾਂ ਦੀ, ਬੜਾ ਬਣਾਉਂਦੇ ਬਣਾਉਂਦੇ ਨਾਨਕ ਨੂੰ ਕੱਖ ਛੱਡਿਆ ਹੀ ਨਹੀਂ ਕੋਲ, ਨਾ ਉਹਨਾਂ ਦੇ ਆਪ ਕੋਲ ਰਿਹਾ, ਸਿੱਖੀ ਦਾ ਹੀ ਕੱਖ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਮਨ ਆਪਣੇ ਤੇ ਬੁਰਾ ਮਿਟਾਨਾ, ਬੁਰੇ ਦਾ ਭਲਾ ਕਰਨਾ, ਸਰਬੱਤ ਦਾ ਭਲਾ ਸੋਚਣਾ, ਕੋਈ ਗੁਣ ਹੈ ਸਿੱਖਾਂ ਚ? ਕਿਉਂ ਨਹੀਂ ਹੈ? ਹਉਮੈ ਦੇ ਅੱਟੇ ਪਏ ਨੇ ਅੱਟੇ ਅੰਦਰੋਂ। ਨਾਨਕ ਨੂੰ ਬੜਾ ਬਣਾਉਣਾ ਚਾਹੁੰਦੇ ਨੇ ਸਾਰੇ, ਤੇ ਆਪ ਜੋ ਬੜੇ ਬਣਨ ਨਾਲ ਸਿੱਖ ਵੀ ਬੜੇ ਨੇ ਫਿਰ, ਜੇ ਨਾਨਕ ਬਣੇ। ਅਸਲ ਚ ਆਪ ਬੜੇ ਬਣਨ ਦੀ ਭੁੱਖ ਹੈ, ਸਾਡਾ ਧਰਮ ਬੜਾ ਹੈ। ਇਹ ਤਾਂ ਸਾਰੀ ਸ੍ਰਿਸ਼ਟੀ ਦਾ ਧਰਮ ਹੈ। ਸਿੱਖ ਦਾ ਤਾਂ ਮਤਲਬ ਹੈ ਚੇਲਾ ਹੁੰਦਾ, ਸ਼ਿਸ਼ ਹੁੰਦਾ, ਉਹ ਗੁਰੂ ਹੈ ਪਰਮੇਸ਼ਰ, ਸਾਰੀ ਸ੍ਰਿਸ਼ਟੀ ਉਹਦੀ, ਉਹਦੇ ਸਿੱਖ ਨੇ। 84 ਲੱਖ ਪੌੜੀ ਚੜ੍ਹੇ ਹਾਂ ਅਸੀਂ, ਹਰ ਜੂਨ ਦੇ ਵਿੱਚ ਇੱਕ ਪੌੜੀ ਚੜ੍ਹੇ ਹਾਂ। ਸਾਰੀਆਂ ਜੂਨਾਂ ਦੇ ਵਿੱਚ ਗੁਰੂ ਕੌਣ ਸੀ? ਉਹੀ ਸੀ, ਉਹਦੇ ਭਾਣੇ 'ਚ ਚੱਲੇ ਹਾਂ, ਚੜ੍ਹਦੇ ਆਏ ਹਾਂ। ਆਹ ਪੌੜੀ ਵੀ ਉਹਦੇ ਭਾਣੇ 'ਚ ਚੜ੍ਹ ਜਾਣੀ, ਜੇ ਨਹੀਂ ਚੱਲਾਂਗੇ ਸਾਡੇ ਡਿੱਪਾਂਗੇ। ਗੱਲ ਤਾਂ ਇੰਨੀ ਹੋਈ ਹੈ ਨਾ, ਸਿਰਫ ਆਦਮੀ ਭਾਣੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ, ਸਿਆਣਾ ਜੋ ਹੋ ਗਿਆ, ਹੋਰ ਜਾਨਵਰ ਨਹੀਂ ਕੋਈ ਕਰਦਾ। ਆਦਮੀ ਦੇ ਹੀ ਬੰਦਰ ਨੇ, ਆਦਮੀ ਦੇ ਹੀ ਗ੍ਰੰਥ ਨੇ, ਆਦਮੀ ਦੇ ਹੀ ਗੁਰੂ ਨੇ ਬਣਾਏ ਹੋਏ, ਆਦਮੀ ਖੁਦ ਗੁਰੂ ਬਣੇ ਹੋਏ ਨੇ। ਇਹ ਸਾਰਾ ਪਰਪੰਚ ਆਦਮੀ ਨੇ ਕੀਤਾ ਹੋਇਆ, ਹੋਰ ਜਾਨਵਰਾਂ ਨੇ ਨਹੀਂ ਕੀਤਾ। ਸਟੋਕ ਵੀ ਆਦਮੀ ਕਰਦਾ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਬਲੈਕ ਵੀ ਆਦਮੀ ਕਰਦਾ, ਹੋਰ ਕੋਈ ਜਾਨਵਰ ਕਰਦਾ ਹੀ ਨਹੀਂ। ਇਹ ਸਭ ਥੋੜੀ ਅਕਲ ਦਾ ਮਾਲਕ ਆਦਮੀ, ਥੋੜੀ ਜਿਹੀ ਅਕਲ ਤੈਨੂੰ ਦੇ ਦਿੱਤੀ, ਪਰ ਅਕਲ ਇਹਦੇ ਹੀ ਜਾਣਦਾ ਖੋ ਬਣ ਗਈ ਅਕਲ। ਫਿਰ ਅਕਲ ਨਾ ਆਪਣੇ ਪੈਰ ਕੁਹਾੜਾ ਮਾਰਦਾ, ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਇਹਦੇ ਖਾਤਰ ਉਹ ਅਕਲ ਖਤਰਨਾਕ ਹੋ ਗਈ। ਗੁਰਬਾਣੀ ਤੇ ਸ਼ੰਕਾ ਕਰਨੀ, ਕਿਹਾ ਸੀ ਗੁਰਸਿੱਖਾਂ ਨੂੰ ਇਹਨੂੰ ਸੱਤ ਸੱਤ ਕਰਕੇ ਮੰਨੋ ਗੁਰਸਿੱਖੋ, ਇਹ ਤਾਂ ਕਰਤਾ ਆਪ ਮੋਹ ਘੜਾ ਰਿਹਾ, ਤੁਸੀਂ ਸਾਡਾ ਜੇ ਡਰ ਨਹੀਂ ਮੰਨਦੇ ਨਾ ਮੰਨੋ, ਕਰਤੇ ਦਾ ਡਰ ਮੰਨ ਲਓ। ਨਾਲ ਯਾਰ ਮੁੰਡਿਆਂ ਨੇ ਨਹੀਂ ਮੰਨਿਆ, ਉਹਦੇ ਪਹਿਲੇ ਦਾ ਕਬਲ ਹੈ, ਇਹਦਾ ਕੀ ਹੈ। ਗੁਰੂ ਅੰਗਦ ਦੇਵ ਨੂੰ ਸਮਝਿਆ ਹੀ ਕੱਖ ਨਹੀਂ ਉਹਨਾਂ ਨੇ, ਹੁਣ ਉੱਥੇ ਹੀ ਕਹੀ ਜਾਂਦਾ ਨੇ ਗੱਦੀ ਸਾਡੇ ਕੋਲ ਬੇਦੀ। ਗੁਰੂ ਅੰਗਦ ਦੇਵ ਦੇ ਮੁੰਡਿਆਂ ਨੂੰ ਅਮਰਦਾਸ ਨੂੰ ਨਹੀਂ ਮੰਨਿਆ ਗੁਰੂ, ਲੱਤ ਮਾਰੀ ਤੱਕ ਵੀ ਕਹਿੰਦੇ ਨੇ ਦਾਸੂ ਦਾਤੂ ਨੇ, ਤੇ ਇਹਨਾਂ ਨੂੰ ਤਾਂ ਜ਼ਿਆਦਾ ਵਗਿਆ ਸਾਡੀ ਤਾਂ ਭਲਾ ਕਰ ਦੋਗੇ, ਜਿਹੜੇ ਕਰਤੇ ਪੁਰਖ ਦੇ ਡਰ ਮੰਨ ਲਓ ਉਹਨੇ ਕਢਾਈਆ ਮੋਹ ਹੈ, ਪਰਮੇਸ਼ਰ ਦਾ ਡਰ ਮੰਨ ਲਓ ਕਿਸੇ ਦਾ ਡਰ ਨਹੀਂ ਹੈ, ਹੰਕਾਰੀ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਕੁਛ ਵੀ ਅਸਰ ਨਹੀਂ ਇਸ ਗੱਲ ਦਾ ਕਿ ਇਹਨੂੰ ਸੱਤ ਸੱਤ ਕਰਕੇ ਮੰਨੋ। ਜੋ ਕੁਛ ਲਿਖਿਆ ਹੈ ਜਿਵੇਂ ਲਿਖਿਆ ਉਵੇਂ ਠੀਕ ਹੈ। ਨਾਨਕ ਦਾਸ ਹੈ ਤਾਂ ਦਾਸ ਹੀ ਹੈ, ਨਾਨਕ ਭਗਤ ਹੈ ਤਾਂ ਭਗਤ ਹੀ ਹੈ। ਸਾਡੇ ਨਾਲ ਤਾਂ ਭੱਟ ਚੰਗੇ ਸੀ, ਜਿਹਨਾਂ ਨੇ ਪੰਜ ਪਾਤਸ਼ਾਹ ਦੇ ਮੂੰਹ ਤੇ ਲਿਖਿਆ ਹੁੰਦੇ ਹੋਏ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਸਤਿਗੁਰ ਨਾਨਕ ਨੇ ਭਗਤ ਕੀਤੀ ਇੱਕ ਮਨ, ਕਿਹਦੀ ਕੀਤੀ ਵੀ ਭਗਤੀ। ਜੇ ਨਾਨਕ ਆਪ ਹੀ ਨਿਰੰਕਾਰ ਹੈ, ਤੁਸੀਂ ਕਹਿੰਦੇ ਹੋ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ, ਫਿਰ ਉਹਨੇ ਭਗਤੀ ਕਿਹਦੀ ਕਰਨੀ ਸੀ, ਕੀ ਪਰਮੇਸ਼ਰ ਨੇ ਜਨਮ ਲੈ ਲਿਆ। ਇਹ ਤਾਂ ਸਾਰਾ ਨਾਸ ਹੀ ਕਰਤਾ, ਤੁਸੀਂ ਗੱਲ ਦਾ ਹੀ ਨਾਸ ਕਰਤਾ। ਜਿਹੜਾ ਅਜੂਨੀ ਹੈ ਉਹਨੂੰ ਤੁਸੀਂ ਜੂਨੀ ਚ ਬਣਾ ਦਿੱਤਾ, ਰਹਿ ਕੀ ਗਿਆ ਗੁਰਬਾਣੀ ਦਾ, ਤੁਸੀਂ ਛੱਡਿਆ ਕੀ, ਕੱਖ ਵੀ ਨਹੀਂ ਛੱਡਿਆ ਤੁਸੀਂ ਤਾਂ, ਇਹ ਮਤ ਮੜੀਆਂ ਵੇਟ ਕਰਤੀ ਹੈ ਕਹਿ ਕੇ। ਅਜੂਨੀ ਹੈ, ਅਜੂਨੀ ਨੂੰ ਤੁਸੀਂ ਜੂਨੀ ਚ ਪਾਉਂਦੇ ਹੋ, ਬੁੱਧੀ ਦਾ ਤੁਹਾਡੀ ਉਹਦੇ ਨਾਲ ਪ੍ਰਸ਼ਟ ਹੋ ਗਈ ਜਦੋਂ ਤੁਸੀਂ ਇਹ ਗੱਲ ਮੰਨ ਲਈ। ਕੌਣ ਮੰਨੂ ਦੁਨੀਆਂ ਦੇ ਵਿੱਚ ਤੁਹਾਡੀ ਇਹ ਗੱਲ, ਸ਼ਰਧਾ ਨੇ ਅੰਨੇ ਕੀਤੇ ਹੋਏ ਨੇ ਇਹ ਲੋਕ, ਸ਼ਰਧਾ ਅੰਨੇ ਹੀ ਕਰਦੀ ਹੁੰਦੀ, ਹੋਰ ਕੁਝ ਕਰਦੀ ਹੋ ਨਹੀਂ ਹੁੰਦੀ। ਸ਼ਰਧਾ ਵਾਸਤੇ ਸਿੱਖ ਮਤ ਵਿੱਚ ਕੋਈ ਸਥਾਨ ਨਹੀਂ ਹੈ, ਇਸਲਾਮ ਮਤ ਵਿੱਚ ਕੋਈ ਸਥਾਨ ਨਹੀਂ ਹੈ। ਇਸਲਾਮ ਮਤ ਵਿੱਚ ਭਰੋਸਾ ਯਕੀਨ, ਸਿੱਖ ਮਤ ਵਿੱਚ ਭਰੋਸਾ, ਦੀਨ ਦਿਆਲ ਭਰੋਸੇ ਤੇਰੇ, ਸ਼ਰਧਾ ਤੇਰੀ ਨੇ ਨੀ ਸਭ ਪਰਿਵਾਰ ਚੜਾਇਆ। ਜੇ ਭਰੋਸਾ ਨਹੀਂ ਤਾਂ ਕੁਛ ਨਹੀਂ। ਸ਼ਰਧਾ ਕੀ ਹੈ? ਸ਼ਰਧਾ ਦਾ ਲਾਲਚ ਹੈ, ਇਹ ਬਲੈਕਮੇਲ ਹੈ। ਉਹ ਕਹਿੰਦਾ ਮੇਰੇ ਤੇ ਸ਼ਰਧਾ ਰੱਖ ਜੋ, ਮੈਂ ਕਹਿਤੀ ਜੇ ਗੁਰ ਭੇਜੇ ਨਰਕ ਨੂੰ ਤਾਂ ਸੁਰਗ ਦੀ ਕਰੀ ਆਸ ਹੋ ਰਹੇ ਸ਼ਰਧਾ ਵਾਲੇ ਤਾਂ। ਉਹਨਾਂ ਦਾ ਬਣਾਇਆ ਹੋਇਆ ਗੁਰਸੂਰੇ ਗੁਰ ਬਾਵਰੇ ਗੁਰ ਕੇ ਰਹੀਏ ਦਾਸ, ਜੇ ਗੁਰ ਭੇਜੇ ਨਰਕ ਕੋ ਤਾਂ ਸੁਰਗ ਕੀ ਕਰੀਏ ਆਸ। ਉਹ ਬਲੈਕਮੇਲਰ ਨੇ, ਉਹਨਾਂ ਦੀ ਇਹ ਪੰਕਤੀ ਗੁਰਬਾਣੀ ਜੀ ਕਿੱਥੇ ਇਹ ਪੰਕਤੀ ਲਿਖੀ। ਸ਼ਰਧਾ ਦਾ ਕੀ ਮਤਲਬ ਹੈ? ਭਰੋਸਾ, ਗੁਰਬਾਣੀ ਤਾਂ ਅਸੀਂ ਯਕੀਨ ਕਰਨਾ, ਯਕੀਨ ਨਹੀਂ ਕਰਦੇ ਕੁਛ ਨਹੀਂ ਇੱਥੋਂ, ਸੱਚ ਸੱਚ ਕਰਕੇ ਮੰਨਣਾ ਯਕੀਨ ਹੈ ਨਾ। ਯਕੀਨ ਤੇ ਬਿਨਾਂ ਜਿਹਦਾ ਯਕੀਨ ਨਹੀਂ ਉਹਦਾ ਸਟੈਂਡ ਵੀ ਨਹੀਂ। ਲੋਭੀ ਕਦੇ ਭਰੋਸਾ ਨਹੀਂ ਕਰਦਾ ਹੁੰਦਾ ਕਿਸੇ ਦਾ, ਜਿੱਥੋਂ ਦਾ ਲੋਭ ਪੂਰਤੀ ਹੁੰਦੀ ਹੈ। ਲੋਭੀ ਹਮੇਸ਼ਾ ਸ਼ਰਧਾ ਕਰਦਾ, ਯਕੀਨ ਕਰਦਾ ਹੀ ਨਹੀਂ, ਕਹਿੰਦਾ ਜੇ ਤਾਂ ਮੇਰੀ ਇਹ ਸੁੱਖ ਪੂਰੀ ਹੋ ਗਈ ਤਾਂ ਤਾਂ ਠੀਕ ਹੈ, ਨਾ ਪੂਰੀ ਹੋਈ ਹੋਰ ਦੇਖ ਲਾਂ ਕੋਈ ਗੱਲ, ਤਾਂ ਆਪਣੇ ਮਤਲਬ ਨੂੰ ਜਾਂਦਾ। ਸਵਾਰਥ ਪੂਰਤੀ ਹੁੰਦੀ ਹੈ ਲੋਭੀ ਦੀ, ਸਵਾਰਥ ਵਿੱਚ ਪਰਮਾਰਥ ਦਾ ਕੋਈ ਮਤਲਬ ਨਹੀਂ, ਪਰਮਾਰਥ ਦੇ ਰਾਹ ਵਿੱਚ ਸਵਾਰਥ ਵਾਸਤੇ ਕੋਈ ਜਗ੍ਹਾ ਨਹੀਂ। ਇਹ ਪਰਮਾਰਥ ਦਾ ਰਸਤਾ ਹੈ, ਧਰਮ ਦਾ ਰਸਤਾ ਧਰਮ ਦੇ ਵਿੱਚ ਸਵਾਰਥ ਦਾ ਕੀ ਮਤਲਬ ਇੱਥੇ ਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਲੋਭੀ ਕਿਵੇਂ ਸੌਂਪ ਦੂਗਾ ਹੁਕਮ ਮੰਨਿਆ ਫੇਰ ਵੀ ਨਹੀਂ ਕਹਿੰਦੇ ਕੁਛ ਮਿਲਦਾ ਤਨ ਮਨ ਸੌਂਪੇ ਤੇ ਵੀ ਨਹੀਂ ਫੇਰ ਹੁਕਮ ਮੰਨਿਆ ਤਾਂ ਪ੍ਰਾਪਤੀ ਹੈ ਇਹ ਬਾਣੀ ਹੁਕਮ ਹੈ ਇਹਨੂੰ ਮੰਨਣਾ ਤੇ ਕੁਛ ਪ੍ਰਾਪਤੀ ਹੈ ਬਿਨਾਂ ਮੰਨੇ ਤੇ ਕੁਛ ਵੀ ਪ੍ਰਾਪਤੀ ਨਹੀਂ ਜਿਹਨੂੰ ਭਰੋਸਾ ਉਹ ਮੰਨੂਗਾ ਵੀ ਹਾਂ ਪ੍ਰਾਪਤੀ ਹੋਊਗੀ ਜਿਹਨੂੰ ਸ਼ੱਕ ਆਇਆ ਵੀ ਤਨ ਮਨ ਧਨ ਦੇ ਤੇ ਹੁਕਮ ਵਾਲਿਆ ਪ੍ਰਾਪਤੀ ਨਹੀਂ ਹੋਣੀ ਉਹਨੇ ਭਰੋਸਾ ਕਰਨਾ ਨਹੀਂ ਉਹਨੂੰ ਪ੍ਰਾਪਤੀ ਹੋਣੀ ਭਰੋਸਾ ਪਹਿਲਾਂ ਪ੍ਰਾਪਤੀ ਬਾਅਦ ਸ਼ਰਤਾਂ ਪਹਿਲਾਂ ਪੂਰੀਆਂ ਕਰੂਗਾ ਨੌਕਰੀ ਬਾਅਦ ਚ ਜੇ ਪਹਿਲਾਂ ਬੀ ਏ ਪੜ੍ਹਿਆ ਹੋਇਆ ਜਾਂ ਜੋ ਵੀ ਕੁਆਲੀਫਿਕੇਸ਼ਨ ਉਹਨੇ ਦਿੱਤੀ ਹੈ ਕਲੀਅਰ ਕੀਤਾ ਸਰਟੀਫਿਕੇਟ ਹੈ ਫਿਰ ਇੰਟਰਵਿਊ ਤੇ ਬੁਲਾਉਣਗੇ ਉਹਨੂੰ ਕੌਣ ਬੁਲਾਉਂਦਾ ਨਹੀਂ ਬੁਲਾਉਂਦਾ ਕੌਣ ਔਰ ਉਹ ਸਾਨੂੰ ਲੋੜ ਵੀ ਹੈ ਨਹੀਂ ਅੱਜ ਸਿੱਖਾਂ ਨੂੰ ਨਾਮ ਦੀ ਲੋੜ ਕਿਸੇ ਦੀ ਨਹੀਂ ਨਾਮ ਦੀ ਡਿਮਾਂਡ ਕਿਸੇ ਦੀ ਨਹੀਂ ਪਰ ਇੱਥੇ ਨਾਮ ਤੋਂ ਬਿਨਾਂ ਕੁਛ ਵੀ ਮੰਗਣਾ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖ ਆ ਕੇ ਦੁੱਖ ਮੰਗਦੇ ਨੇ ਲੋਕ ਸੁੱਖ ਨਹੀਂ ਮੰਗਦੇ ਸੰਸਾਰ ਦੇ ਸੁੱਖ ਅਸਲ ਦੇ ਵਿੱਚ ਦੁੱਖ ਨੇ ਮਿੱਠਾ ਮੂੰਹ ਮੂੰਹ ਚਾਹੇ ਹਲਕ ਤੋਂ ਥੱਲੇ ਜਾਂਦੀ ਸਾਰੇ ਇਕੱਠਾ ਹੋ ਜਾਂਦੇ ਜਿੰਨਾ ਚਿਰ ਮਿੱਠਾ ਮੂੰਹ ਚ ਹੈ ਨਾ ਉਹਨਾਂ ਚਿਰ ਮਿੱਠਾ ਆ ਥੱਲੇ ਗਿਆ ਜਦੇ ਉਲਟੀ ਆ ਜਾਏ ਖੱਟਾ ਹੁੰਦਾ ਇੰਨਾ ਹੀ ਆ ਸੁੱਖ ਪੰਜ ਕੁ ਮਿੰਟ ਵਾਸਤੇ ਸੁੱਖ ਲੱਗਦਾ ਤੁਹਾਨੂੰ ਜਦੇ ਦੁੱਖ ਹੀ ਬਦਲ ਜਾਂਦਾ ਦੂਆ ਪਾਸਾ ਦੇਖੇ ਨਾ ਉਹਦਾ ਦੂਆ ਪਾਸਾ ਦੁੱਖ
ਅੱਲਾ
ਲਹੰਤਾ ਭੇਦ ਛੈ
ਕੱਚ ਕੱਚ ਪਾਇਓ ਭੇਦ
ਕੱਚ ਕੱਚ ਪਾਇਓ ਭੇਦ ਅੱਲਾ ਕੀ ਕਹਿੰਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗਤ ਤੇਰਾ ਹੋਏ ਹੋ ਗਿਆ ਨਾ ਭੇਦਸ਼ਾ ਅੱਲਾ ਹੀ ਬਣ ਗਿਆ ਤੂੰ ਤੂੰ ਕਰਤਾ ਤੂੰ ਪਿਆ ਮੁਝ ਮੇਰੇ ਰਹਾ ਨਾ ਭੇਦਸ਼ਾ ਹੋ ਗਿਆ ਨਾ ਐਂ ਹੋ ਜਾਂਦਾ ਭੇਦਸ਼ਾ ਇਹ ਗੱਲ ਕਹਿਣ ਦੀ ਨਹੀਂ ਤੂੰ ਤੂੰ ਕਰਤਾ ਤੂੰ ਪਿਆ ਕਿੱਦਾਂ ਹੋਏ ਹੋਏ ਹੀ ਕਹਿੰਦਾ ਪਿਆ ਕਹਿੰਦਾ ਮੈਂ ਪਿਆ ਹੈ ਕਹਿੰਦਾ ਹੱਡ ਬੀਤੀ ਸੁਣਾ ਰਿਹਾ ਜਿਹੜਾ ਬੋਲ ਰਿਹਾ ਉਹਦੀ ਹੱਡ ਬੀਤੀ ਹੈ ਤੂੰ ਤੂੰ ਕਰਤਾ ਤੂੰ ਪਿਆ ਮੈਂ ਤੇਰੇ ਚ ਲੀਨ ਹੋ ਗਿਆ ਤੇਰੇ ਚ ਸੁਣਾ ਤੂੰ ਤੂੰ ਕਰਤਾ ਤੂੰ ਹੀ ਰਹਿ ਗਿਆ ਫਿਰ ਮੈਂ ਤਾਂ ਰਿਹਾ ਹੀ ਨਾ ਇੱਕ ਛੋਟੇ ਜਿਹੇ ਨਾਲ ਆਇਆ ਆ ਕੇ ਗੰਗਾ ਚ ਰਲ ਗਿਆ ਬਸ ਜਿੰਨਾ ਚਿਰ ਨਾਲਾ ਸੀ ਤਾਂ ਉਹਨਾਂ ਚਿਰ ਉਹ ਹੈਗਾ ਸੀ ਜਦ ਫਿਰ ਰਲ ਗਿਆ ਫਿਰ ਗੰਗਾ ਹੀ ਬਣ ਗਿਆ ਤੂੰ ਹੀ ਬਣ ਗਿਆ ਨਾ ਮੁਝ ਮੈਂ ਰਹਾ ਨਾ ਆਪਾ ਪਰਕਾ ਮਿਟ ਗਿਆ ਜਬ ਦੇਖਾ ਤਦ ਤੂੰ ਹੀ ਰਹਿ ਗਿਆ ਫਿਰ ਮੈਂ ਤਾਂ ਰਿਹਾ ਹੀ ਨਾ ਇਹ ਭੇਦ ਛੈ ਕੱਚ ਕੁਛ ਪਾਇਓ ਪਾਇਓ ਭੇਦ ਕਬੀਰ ਕਹਿੰਦਾ ਥੋੜਾ ਥੋੜਾ ਮੈਨੂੰ ਇੰਨਾ ਸਮਝ ਆਈ ਹੈ ਜਿਹਨੇ ਤੂੰ ਤੂੰ ਕੀਤਾ ਉਹ ਤੂੰ ਹੀ ਹੋ ਗਿਆ ਜਿਹਨੇ ਸ਼ਬਦ ਨਾਲ ਸੁਰਤ ਜੋੜ ਲਈ ਉਹ ਸ਼ਬਦ ਵਿੱਚੇ ਹੀ ਸਮਾ ਗਿਆ ਸ਼ਬਦ ਰੂਪ ਹੀ ਹੋ ਗਿਆ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਈ ਜੀਉ ਜਿਹੜਾ ਅੰਤਰਾਤਮਾ ਹੈ ਨਾ ਉਹਨੂੰ ਗੁਰ ਕਹਿੰਦੇ ਨੇ ਅਸਲ ਚ ਉਹਨੇ ਸਮਾਉਣਾ ਸ਼ਬਦ ਦੇ ਵਿੱਚ ਇੱਥੇ ਇਹ ਮਤਲਬ ਹੈ ਗੁਰੂ ਅਮਰਦਾਸ ਦੀ ਗੱਲ ਨਹੀਂ ਹੈ ਇਹ ਵਿਧੀ ਦੱਸੀ ਹੈ ਤੁਹਾਨੂੰ ਛੁੱਟਣ ਦੀ ਸਮਾਵੈ ਜੇ ਗੁਰੂ ਅਮਰਦਾਸ ਕਹਿੰਦਾ ਹੁੰਦਾ ਮੈਂ ਸਮਾ ਜਾਊਂਗਾ ਤਾਂ ਐਂ ਬੋਲਦਾ ਉਹ ਮੈਂ ਸਮਾ ਜਾਣਾ ਹੁਣ ਗੁਰ ਸ਼ਬਦ ਸਮਾਵੈ ਅੰਤਰ ਆਤਮਾ ਜਿਹੜੀ ਹੈ ਸਤਿਗੁਰ ਤੇ ਖਾਲੀ ਕੋਈ ਨਹੀਂ ਬਾਹਰ ਆਤਮਾ ਜਾਂ ਤੁਹਾਡਾ ਧਿਆਨ ਅੰਤਰਾਤਮਾ ਨਾਲ ਜੁੜ ਗਿਆ ਨਾ ਇੱਕ ਹੋ ਗਏ ਤੁਹਾਡਾ ਜਿਹੜਾ ਮੂਲ ਹੈ ਸਾਡਾ ਮੂਲ ਹੈ ਸਾਡਾ ਗੁਰ ਉਹਨੇ ਸ਼ਬਦ ਰਸ ਮਾਜੂ ਉਹਦੀ ਸੁਰਤ ਨੇ ਸੁਰਤ ਹੁਣ ਬਾਹਰ ਲੈਂਦੀ ਹੈ ਨਾ ਸੁਰਤ ਉਹਦੀ ਰਹਿ ਜਾਣੀ ਹੈ, ਮਨ ਵਾਲੀ ਸੁਰਤ ਉਹਨੂੰ ਦੇ ਦਿੱਤੀ। ਮਨ ਨੂੰ ਜਿੱਧਰ ਉਹਨੇ ਲਾਉਣਾ ਉੱਧਰ ਮਨ ਨੇ ਲੱਗਣਾ,
ਸੁਰਤੀ ਸੁਰਤ
ਉਹ ਸੱਚਖੰਡ ਵਾਲਿਆਂ ਦੀ ਜਿਹੜੀ ਸੋਚ ਹੈ ਔਰ ਇਹਦੀ ਸੋਚ ਹੈ ਉਹਦੇ ਨਾਲ ਇੱਕ ਹੋ ਗਈ, ਹੁਕਮ ਦੇ ਨਾਲ ਇੱਕ ਮਿੱਕ ਹੋ ਗਿਆ। ਉਹਦੇ ਵਿੱਚ ਸਮਾ ਗਏ ਤਨ ਕਰ ਤੁਲਹਾ ਲੰਘਾ ਜੇਤ, ਸੁਰਤੀ ਸੁਰਤ ਰਾਈਏ
ਤਨ ਕਰ ਤੁਲਹਾ,
ਤਨ ਸਰੀਰ ਤਾਂ ਤੁਲਾ ਹੀ ਰਹਿ ਗਿਆ, ਫਿਰ ਜਦੋਂ ਦਰਿਆ ਟੱਪ ਜਾਈਦਾ ਤਾਂ ਤੁਲਾ ਸਰੀਰ ਛੱਡ ਦੇਈਦਾ, ਫਿਰ ਸਰੀਰ ਦਾ ਕੀ ਮਤਲਬ ਰਹਿ ਗਿਆ? ਸੁਰਤੀ ਸੁਰਤ ਰਾਜ ਗਈ ਸਰੀਰ ਦਾ ਤਾਂ ਕੋਈ ਮਤਲਬ ਨਾ ਰਹਿ ਗਿਆ। ਫਿਰ ਭਗਤ ਕਬੀਰ ਜੀ ਇਹਨੂੰ ਹੋਰ ਤਰੀਕੇ ਨਾਲ ਕਹਿੰਦੇ, ਜਦੋਂ ਜਿਹੜਾ ਸਰੀਰ ਹੈ ਨਾ, ਫਿਰ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਫਿਰ ਜਦੋਂ ਇਹ ਇੱਕ ਹੋ ਜਾਂਦਾ, ਫਿਰ ਇਹ ਸਰੀਰ ਦਾ ਜਿਹੜਾ ਨਾ ਹੋਣਾ ਕਿੰਬਾ ਹੋਏ ਮੋਹ ਹੋਏ, ਏਕ ਜੋਤ ਇੱਕ ਹੈ ਮਿਲੀ, ਕਿੰਬਾ ਹੋਏ ਮੋਹ ਹੋਏ, ਮਮਾ ਲੱਗਿਆ ਹੈ ਪੂਰੇ ਨੈਗੇਟਿਵ, ਨਾ ਹੋਏ ਹੋਏ ਨਾ ਹੋਏ ਬਰਾਬਰੇ, ਸਰੀਰ ਦਾ ਹੋਣਾ ਨਾ ਹੋਣਾ ਕੋਈ ਮੈਨੂੰ ਨਹੀਂ ਰੱਖਦਾ, ਸਰੀਰ ਦੇ ਨਾ ਹੋਣਾ ਮਰਦਾ ਨਹੀਂ, ਸਰੀਰ ਦੇ ਹੋਣਾ ਹੀ ਜਿਉਂਦਾ, ਕਿਉਂ ਜਿਉਂਦਾ ਤਾਂ ਹੋ ਗਿਆ ਹੈ, ਸ਼ਬਦ ਮਰਿਆ ਮਰਿਆ ਫਿਰ ਜੀਵ ਹੈ, ਸ਼ਬਦ ਮਰਿਆ ਕਿਵੇਂ? ਜਦੋਂ ਮਨ ਜਾ ਕੇ ਸਮਾਇਆ ਆਪਣੇ ਮੂਲ ਤੇ ਮਰਿਆ, ਉਦੋਂ ਇਹ ਉਪਦੇਸ਼ ਸੁਣ ਕੇ ਜਿਹੜਾ ਸ਼ਬਦ ਮਰੇ ਦਾ ਮਤਲਬ ਹੈ ਇਹ ਹੈ ਸੰਸਾਰ ਨੂੰ ਛੱਡ ਕੇ ਆਪਣੇ ਮੂਲ ਚ ਸਮਾ ਜਾਣਾ, ਆਖਰ ਤਾਂ ਜੋਤੀ ਨਾਲ ਜੋਤ ਹੈ ਮਿਲਣੀ ਹੈ ਮਰੇ ਤੇ ਵੀ, ਕੌਣ ਬੂਆ ਰੇ ਕੌਣ ਬੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਤੇ ਚਲਦ ਪਿਆ, ਫਿਰ ਕੀ ਹੈ ਜੋਤੀ ਸੰਗ ਜੋਤ ਰਲ ਜਾਏ, ਜੋਤੀ ਨਾਲ ਜੋਤ ਰਲੀ ਹੈ ਤੇ ਇੱਥੇ ਜੋਤੇ ਦੀ ਰਲ ਗਈ ਜੋਤੀ ਨਾਲ ਜੋਤ, ਆਪਣੇ ਮੂਲ ਨਾਲ ਰਲਣਾ ਸੀ। ਸੁਰਤ ਜਿਹੜੀ ਜਦ ਮਰਦੀ ਹੈ ਨਾ ਸਾਡੀ ਬਾਹਰੋਂ, ਅਸਲ ਚ ਜਿੱਥੋਂ ਪੈਦਾ ਹੋਈ ਤੀ ਉੱਥੇ ਜਾ ਕੇ ਸਮਾ ਜਾਂਦੀ ਹੈ ਸੁਰਤ। ਜਦ ਕਹਿੰਦੇ ਹੁਣ ਬੇਹੋਸ਼ ਹੋ ਗਿਆ, ਸੁਰਤ ਗਈ ਕਿੱਥੇ? ਜਿੱਥੋਂ ਪੈਦਾ ਹੋਈ ਸੀ ਉੱਥੇ ਚਲੀ ਗਈ, ਜੈ ਤੇ ਉਪਜੀ ਤਹਿ ਮਿਲੀ। ਇਸੇ ਕਰਕੇ ਅੱਗੇ ਹੰਸ ਅਕੇਲਾ, ਅੱਗੇ ਹੰਸੇ ਰਹਿ ਗਿਆ, ਬਗਲਾ ਤਾਂ ਰਿਹਾ ਹੀ ਨਹੀਂ, ਬਗਲਾ ਤਾਂ ਜਿੱਥੋਂ ਪੈਦਾ ਹੋਇਆ ਤਾਂ ਉੱਥੇ ਪਹਿਲਾਂ ਹੀ ਸਮਾ ਗਿਆ, ਸਰੀਰ ਹੈ ਜੋ ਚੱਲਦਾ ਸਾਹ ਉਹਦੇ ਬਗਲਾ ਜਾ ਸਮਾਇਆ ਆਪਣਾ ਹੰਸ ਵਿੱਚ, ਅੱਗੇ ਇਕੱਲਾ ਹੰਸ ਰਹਿ ਗਿਆ। ਤਾਂ ਹੀ ਆ ਨਾ ਉੱਥੇ ਕੇਲ ਕਰਾਉਂਦੇ ਹੰਜ ਨੂੰ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਤਾਂ ਬਗਲਾ ਕਰਦਾ ਸੀ, ਤ੍ਰਿਕੁਟੀ ਤਾਂ ਇਹ ਬੈਠਾ ਸੀ, ਕਲਪਨਾ ਦਾ ਦਰਿਆ ਤਾਂ ਇੱਥੇ ਵਗਦਾ ਸੀ, ਬੇਤਰਣੀ ਨਦੀ ਦੇ ਕੰਢੇ ਤਾਂ ਇਹ ਬੈਠਾ ਸੀ, ਇਹਨੂੰ ਕੁਛ ਨਹੀਂ ਕਿਹਾ, ਬੈਠਾ ਕੇਲ ਕਰੇ, ਕੇਲ ਕਰਾਂਦੇ ਹੰਜਰੂ ਆਜ, ਆਵਾਜ਼ ਤਾਂ ਉਹਨੂੰ ਪੈਣੀ ਸੀ ਵੀ ਬੰਦ ਕਰਦੇ ਸਾਹ ਲੈਣ, ਆਵਾਜ਼ ਦਾ ਮਤਲਬ ਆਵਾਜ਼ ਪਈ ਹੈ ਉਹਨੂੰ, ਆਵਾਜ਼ ਨਹੀਂ ਪਿਆ ਉਹਨੂੰ, ਹੁਕਮ ਹੋਇਆ ਵੀ ਬੰਦ ਕਰ ਸਾਹ ਲੈਣਾ, ਉਹਨੇ ਸਾਹ ਲੈਣਾ ਬੰਦ ਕਰਦਾ, ਉਹ ਜਾ ਸਮਾਇਆ ਇੱਥੇ ਰਹਿ ਜਾਂਦਾ, ਇਕੱਲਾ ਰਹਿ ਨਹੀਂ ਸਕਦਾ, ਉਹਨੇ ਇਹਦਾ ਖਿੱਚ ਲਿਆ ਤੇਜ਼, ਜਦੇ ਲਾਈਟ ਆਫ ਕੀਤੀ ਚੱਲ ਪਿਆ, ਉਹੀ ਛੱਡਦਾ ਸੀ ਲਾਈਟ, ਲਾਈਟ ਆਫ ਹੋ ਗਈ ਚੱਲ ਪਿਆ, ਕੇਲ ਕਰਾਂਦੇ ਹੰਜ ਨੂੰ ਅਚਿੰਤ ਵਾਜਪੇਈ, ਵਾਜਪੇਈ ਤੇ ਸਰਬ ਦੇ ਕੇਲਾ ਵਿਸਰੀਆਂ, ਜੋ ਮਨ ਚਿਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਹੁਣ ਹੰਜ ਨੂੰ ਵਾਜਪੇਈ ਨੇ ਉੱਥੇ ਬਗਲਾ ਬਗਲਾ ਕਿੱਥੇ ਗਿਆ ਫਿਰ, ਕੁਛ ਵੀ ਨਹੀਂ ਹੁੰਦਾ ਹੈ। ਹੁਣ ਇੱਥੋਂ ਲਾਈਟ ਲੈ ਕੇ ਜਾਣੀ ਅਸੀਂ ਬਾਹਰ, ਇਹ ਕਮਰੇ ਚੋਂ ਲਾਈਟ ਕੱਢ ਕੇ ਦਿਖਾਓ, ਕੋਈ ਬਾਹਰ ਟਿਊਬ ਲਾ ਕੇ ਲੈ ਜਾਓ, ਲਾਈਟ ਆਪੇ ਚਲੀ ਜਾਊਗੀ, ਟਿਊਬ ਜੋ ਲਾਈਟ ਪੈਦਾ ਹੁੰਦੀ ਹੈ ਇੱਥੇ ਲੈਂਪ ਰੱਖ ਲੈਂਦੇ ਲਾਈਟ ਆ ਗਈ ਸਾਰੇ ਹੋ ਗਈ ਨਾ ਕਮਰੇ 'ਚ ਉਹ ਇਹ ਮਨ ਤਾਂ ਲਾਈਟ ਹੈ ਬਗਲਾ ਤਾਂ ਲਾਈਟ ਹੈ ਬਗਲਾ ਕਾਹਨੂੰ ਹੈ ਕੁਛ ਇਹ ਤਾਂ ਕੁਛ ਵੀ ਨਹੀਂ ਜੇ ਲੈਂਪਾਂ ਦਾ ਲਾਈਟ ਹੈ ਜੇ ਲੈਂਪੇ ਰਹਿ ਗਏ ਅਗਲੇ ਚੱਕ ਕੇ ਤੇ ਲਾਈਟ ਕਿੱਥੇ ਰਹੇਗੀ ਲੈਂਪੇ ਹੰਝਾ ਜਦੋਂ ਪੈਦਾ ਹੁੰਦਾ ਉਹਨਾਂ ਨੇ ਲੈਂਪ ਚੱਕ ਲਿਆ ਉੱਥੋਂ ਭਾੜ ਲਓ ਲਾਈਟ ਕਿੱਥੋਂ ਭਾੜਦੇ ਹੋ
ਇਹਦਾ ਅਰਧਨਾ ਜਗਦਾ
ਹਾਂਜੀ
ਕੱਚ ਕੱਚ ਪਾਇਓ ਭੇਦ
ਕੁਝ ਕੁਝ ਥੋੜਾ ਜਿਹਾ ਇਹਨਾਂ ਕਹਿੰਦੇ ਭੇਦ ਦੀ ਗੱਲ ਬੜੀ ਹੈ ਇਹ ਦੇਖੋ ਕਿੱਦਾਂ ਭੇਦ ਹੈ ਕਿਹੜੇ ਕਰਨ ਦੇ ਹਾਂ ਜਿਹਨੂੰ ਕਹਿੰਦੇ ਇੰਨਾ ਕੁ ਪਤਾ ਲੱਗਿਆ ਮੈਨੂੰ ਕੁਛ ਕੁਛ ਥੋੜਾ ਜਿਹਾ ਪਤਾ ਲੱਗਿਆ ਇਹ ਕਿਣਕਾ ਕਿਣਕਾ ਪਤਾ ਲੱਗਿਆ ਇਸ ਨੂੰ ਪੰਜ ਪਾਤਸ਼ਾਹ ਕਹਿੰਦੇ ਨੇ ਕਿਣਕਾ ਇੱਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗੜੀ ਨਾ ਆਵੇ ਇਹਨੇ ਕੁਛ ਕੁਛ ਕਹਿਤਾ ਉੱਥੇ ਕਿਣਕਾ ਕਹਿਤਾ ਗੱਲ ਤਾਂ ਇੱਕੋ ਹੀ ਹੈ ਮਾੜਾ ਜਿਹਾ ਪਤਾ ਲੱਗਿਆ ਗੱਲ ਦਾ ਬਸ ਪਾਰ ਪਤਾ ਤਾਂ ਲੱਗ ਗਿਆ ਨਾ ਚਾਹੇ ਸੁਰਾਖ ਬਰੀਕ ਜਿਹਾ ਹੋ ਗਿਆ ਪਾਰ ਨੂੰ ਕਨੈਕਸ਼ਨ ਤਾਂ ਹੋ ਗਿਆ ਨਾ ਨੇੜੇ ਅੱਖ ਕਰਕੇ ਛੋਟੇ ਸੁਰਾਖ ਤੇ ਵੀ ਸਭ ਕੁਝ ਦੀ ਜਾਂਦਾ ਜੇ ਨਾਲ ਲਾ ਕੇ ਦੇਖੀਏ ਕੱਚ ਕੱਚ ਪਾਇਓ ਭੇਦ
ਉਲਟ ਭੇਦ ਮਨ ਵਿਧਿਓ
ਜਦ ਇਹ ਭੇਦ ਉਲਟਦਾ ਹੈ ਨਾ ਪੁੱਠਾ
ਉਲਟ ਭੇਦ
ਭਰਮ ਜਿਹੜਾ ਬਾਹਰ ਸੀ ਨਾ ਹਨੇਰਾ ਉਹ ਅੰਦਰ ਹੋ ਗਿਆ ਹਨੇਰਾ ਮਨ ਵਿਧਿਓ ਬਾਹਰ ਹਨੇਰਾ ਨਹੀਂ ਰਿਹਾ ਕਿਤੇ ਨਹੀਂ ਮਨ ਦੇ ਵਿੱਚ ਸਮਾ ਗਿਆ ਹਨੇਰਾ ਮਨ ਚ ਭਰਮ ਸੀ ਮਨ ਦਾ ਭਰਮ ਮਨ ਦੇ ਵਿੱਚ ਹੀ ਸਮਾ ਗਿਆ ਹੁਣ ਜਿਹੜਾ ਸਾਡਾ ਭਰਮ ਹੈ ਫਰਜ਼ ਕੀਤਾ ਕਿਸੇ ਗੱਲ ਬਾਰੇ ਵੀ ਜਦੋਂ ਗਿਆਨ ਹੁੰਦਾ ਭਰਮ ਕਿੱਥੇ ਜਾਂਦਾ ਬੱਚੇ ਸਮਾ ਜਾਂਦੇ ਪਤਾ ਹੁੰਦਾ ਭਰਮ ਹੈਗਾ ਸੀ ਮੈਨੂੰ ਪਰ ਮੈਨੂੰ ਇਹ ਹੁਣ ਪਤਾ ਲੱਗ ਗਿਆ ਜੇ ਇਹ ਗੱਲ ਦਾ ਸਾਨੂੰ ਪਤਾ ਹੈ ਵੀ ਆਹ ਭਰਮ ਸੀ ਉਹ ਭਰਮ ਸਾਡੇ ਅੰਦਰ ਹੈ ਸਮਾਇਆ ਹੋਇਆ ਉਹਦਾ ਵਜੂਦ ਅੰਦਰ ਹੀ ਹੈ ਪਰ ਭਰਮ ਸਾਡੇ ਤੇ ਹੁਣ ਪ੍ਰਭਾਵ ਨਹੀਂ ਕਰਦਾ ਜਿੰਨੇ ਏਰੀਏ ਵਿੱਚ ਚਾਨਣ ਹੁੰਦਾ ਉਹ ਏਰੀਏ ਦਾ ਹਨੇਰਾ ਵਿੱਚੇ ਸਮਾਇਆ ਹੋਇਆ ਹੁੰਦਾ ਚਾਨਣ ਦੇ ਇੱਥੇ ਦਾ ਹਨੇਰਾ ਚਾਨਣ ਦੇ ਵਿੱਚ ਸਮਾਇਆ ਹੋਇਆ ਲਾਈਟ ਆਫ ਕਰ ਦੋ ਹਨੇਰਾ ਫਿਰ ਹਾਜ਼ਰ ਹੈ ਇੱਥੇ ਹਨੇਰਾ ਕਿਤੇ ਨਹੀਂ ਗਿਆ ਇਸ ਕਰਕੇ ਪਰਮ ਜਾਂਦਾ ਵੀ ਕਿਤੇ ਨਹੀਂ ਪਰਮ ਦੇ ਉੱਤੇ ਰੋਸ਼ਨੀ ਛਾ ਜਾਂਦੀ ਹੈ ਰੋਸ਼ਨੀ ਘੜ ਗਈ ਪਰਮ ਉੱਥੇ ਹੀ ਹੈ ਰੋਸ਼ਨੀ ਵੱਧ ਗਈ ਪਰਮ ਖਤਮ ਦੋਏ ਇਕੱਠੇ ਰਹਿੰਦੇ ਨੇ ਗੋ ਕਬੀਰ ਅਖਰ ਦੋ ਭਾਕ ਨਾ ਭਰਮ ਪੁਰਾਣਾ ਹੁੰਦਾ ਨਾ ਜੋਤ ਪੁਰਾਣੀ ਹੁੰਦੀ ਹੈ ਪੁਰਾਣੇ ਦੋਹੇ ਨਹੀਂ ਹੁੰਦੇ ਪਰ ਜਿੰਨਾ ਜਿੱਥੇ ਜੋਤ ਹੈ ਉੱਥੇ ਭਰਮ ਨਹੀਂ ਹੁੰਦਾ ਬਸ ਨਾ ਸੂਰਜ ਦੇਖੋ ਹਨੇਰਾ ਸੂਰਜ ਮੂਹਰੇ ਮੂਹਰੇ ਤੇ ਹਨੇਰਾ ਪਿੱਛੇ ਪਿੱਛੇ ਸੂਰਜ ਪਿੱਛੇ ਪਿੱਛੇ ਤੇ ਹਨੇਰਾ ਮੂਹਰੇ ਮੂਹਰੇ ਇੱਕ ਪਾਸੇ ਦੀ ਇੱਧਰ ਸੂਰਜ ਗਾਹਾਂ ਗਿਆ ਹਨੇਰਾ ਉਹਦੇ ਪਿੱਛੇ ਇੱਧਰ ਵੱਲ ਸੂਰਜ ਮੂਹਰੇ ਆ ਰਿਹਾ ਇੱਧਰ ਦੋਵਾਂ ਦੇ ਚੱਕਰ ਕੱਟੇ ਹੁੰਦੇ ਜ਼ਮੀਨ ਦੇ ਆਲੇ ਜਾਂਦਾ ਹਨੇਰਾ ਵੀ ਕਿਤੇ ਜਿੰਨਾ ਚਿਰ ਮਰਜ਼ੀ ਸੂਰਜ ਘੁੰਮ ਜਾਵੇ ਹਨੇਰਾ ਵੀ ਪਤੰਦਰ ਓਨਾ ਹੀ ਤੇਜ਼ ਭੱਜਦਾ ਜਿੰਨਾ ਇਹ ਭੱਜਦਾ ਜ਼ਿਆਦਾ ਨਹੀਂ ਭੱਜਦਾ ਹੈ ਜਿੰਨੀ ਲਾਈਟ ਭੱਜਦੀ ਓਨਾ ਭੱਜਦਾ ਕਿਹੜਾ ਡਰਦਾ ਹੱਥ ਆਉਂਦਾ ਨਹੀਂ ਡਰਦਾ ਹੈ ਨਹੀਂ ਜੇ ਲਾਈਟ ਅਮਰ ਹੈ ਤਾਂ ਹਨੇਰਾ ਵੀ ਅਮਰ ਹੈ ਅਖਰ ਦੋ ਭਾਖ ਅਖਰ ਦਾ ਅਰਥ ਅੱਖਰ ਲਾ ਲਿਆ ਕਹਿੰਦੇ ਦੋਏ ਅੱਖਰ ਨੇ ਉਹ ਕਹਿੰਦੇ ਨੇ ਫਿਰ ਰਾਮ ਵਿਚਾਲੇ ਕਰਨਾ ਜਿਹੜਾ ਤੁਹਾਡਾ ਪਿਓ ਉਹ ਕੀ ਹੈ ਉਹਨੂੰ ਪੁੱਛੇ ਕਰਨਾ ਕੀ ਹੈ ਦੋ ਅੱਖਰ ਤਾਂ ਹਮ ਹੈ ਫਿਰ ਹਾਰ ਮਮ ਇਹ ਹੋਮੇ ਦਾ ਪ੍ਰਤੀਕ ਹੈ ਰਾਮ ਨਹੀਂ ਰਾਮ ਢਾਈ ਅੱਖਰ ਨੇ ਹਮ ਦੇ ਦੋ ਅੱਖਰ ਨੇ ਤੇ ਹਮ ਸਰ ਤਾਂ ਫਿਰ ਦੀਨ ਹੈ ਉਹ ਦੀਨ ਹੈ ਉਹ ਦੀਨ ਦਿਆਲ ਹੈ ਦੀਨ ਨਹੀਂ ਹੈ ਉਹ ਥੋੜੀ ਬੁੱਧੀ ਵਾਲੇ ਦਾ ਕੀ ਸੀ ਨਾ ਸੇ ਥੋੜੀ ਬੁੱਧੀ ਨੇ ਕੀਤਾ ਬਾਬੇ ਬੁੱਧੀ ਦੀ ਗੱਲ ਨੂੰ ਥੋੜੀ ਬੁੱਧੀ ਵਾਲੇ ਅਰਥਾਉਣ ਲੱਗ ਗਏ ਜਾਗਦਿਆਂ ਦੀ ਗੱਲ ਨੂੰ ਸੁਪਨੇ ਵਾਲੇ ਜਿਹੜੇ ਸੁਪਨੇ ਸੀ ਨਾ ਲੋਕ ਉਹ ਅਰਥਾਉਣ ਲੱਗ ਗਏ ਸੁੱਤੇ ਪਏ ਅਰਥਾ ਰਹੇ ਨੇ ਗੱਲ ਜਾਗਦਿਆਂ ਦੀ ਸੁੱਤੇ ਪੈ ਕੇ ਮੈਂ ਖਾ ਲੈਂਦੇ। ਰਾਜਾ ਰਾਮ ਕੀ ਕਹਾਣੀ ਜਾਗਦਿਆਂ ਨੇ ਦੱਸੀ ਹੈ, ਲਿਖੀ ਹੈ, ਅਥਾਹ ਰਹੇ ਨੇ ਸੁੱਤੇ ਹੋਏ। ਕੋਈ ਜਾਗ ਜੂ ਜਦ ਜਦ ਠੀਕ ਅਥਾ ਲੂਗਾ, ਗੱਲਾਂ ਤਾਂ ਪੜ੍ਹਨੀ ਸੁੱਤੇ ਪਏ ਨੇ, ਵਿਚਾਰ ਨਹੀਂ ਸੁੱਤੇ ਪਏ ਨੇ, ਗੱਲ ਠੀਕ ਹੈ, ਪਰ ਜਦ ਜਾਗੂ ਨਾ ਉਦੋਂ ਉਹਨੂੰ ਫਾਇਦਾ ਗੱਲ ਕਰਨ ਦਾ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਜਿੰਨਾ ਚਿਰ ਉਹਦੇ ਮਨ ਦੀ ਤਸੱਲੀ ਨਹੀਂ ਹੁੰਦੀ ਤਾਂ ਦੂਏ ਦੇ ਮਨ ਦੀ ਤਸੱਲੀ ਨਹੀਂ ਹੋ ਸਕਦੀ। ਭਰਮ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀਆਂ ਸਾਨੂੰ। ਇਸੇ ਕਰਕੇ ਅਥੋਰਾਈਜ਼ਡ ਆਦਮੀ ਨੂੰ ਕਿਹਾ ਜਾਂਦਾ ਸੀ ਵੀ ਆਹ ਆਦਮੀ ਹੈ। ਹੁਣ ਦੂਜਾ ਨਾਨਕ ਨੇ ਅੰਗਦ ਨੂੰ ਕਿਹਾ, ਅੰਗਦ ਨੇ ਅਮਰਦਾਸ ਨੂੰ ਕਿਹਾ, ਅਮਰਦਾਸ ਨੇ ਰਾਮਦਾਸ ਨੂੰ ਕਿਹਾ। ਇਹ ਜਿਹੜੇ ਸੀ ਇੱਕ ਪੂਰਨ ਪੁਰਖ ਸੀ, ਸਾਰੇ ਪੂਰੇ ਹੋਏ ਸਾਬਤ। ਉਹ ਉਸ ਅਵਸਥਾ ਵਿੱਚ ਵਿਵੇਕ ਬੁੱਧੀ ਪ੍ਰਗਟ ਸੀ ਉਹਨਾਂ ਦੀ, ਭੱਟਾਂ ਦੀ ਵਿਵੇਕ ਬੁੱਧੀ ਪ੍ਰਗਟ ਸੀ, ਸੱਤੇ ਬਲਵਣ ਦੀ ਵਿਵੇਕ ਬੁੱਧੀ ਪ੍ਰਗਟ ਸੀ, ਕਿਸੇ 'ਚ ਵੀ ਹੋ ਸਕਦੀ ਹੈ ਪ੍ਰਗਟ। ਉਸ ਅਵਸਥਾ ਦੇ ਬਿਨਾਂ ਇਹਨੂੰ ਅਰਥਾਉਣ ਦੇ ਵਿੱਚ ਨੁਕਸਾਨ ਜ਼ਿਆਦਾ ਹੁੰਦਾ ਹੁੰਦਾ, ਫਾਇਦਾ ਨਹੀਂ ਹੁੰਦਾ। ਨੁਕਸਾਨ ਇਸ ਕਰਕੇ ਹੋਇਆ ਕਿ ਕੁਝ ਤਾਂ ਨੁਕਸਾਨ ਕਰਨ ਵਾਲੇ ਜਾਣ ਕੇ ਕਰਨਾ ਚਾਹੁੰਦੇ ਸੀ, ਥੋੜ੍ਹੇ ਬਿਜ਼ਨਸ ਬਣ ਗਿਆ ਕਰਕੇ ਨੁਕਸਾਨ ਹੋ ਜਾਂਦਾ। ਬਿਜ਼ਨਸ ਹੋ ਗਿਆ ਨਾ, ਹੁਣ ਬਿਜ਼ਨਸ ਬਣ ਗਿਆ। ਹਾਂਜੀ,
ਉਲਟ ਭੇਦ ਮਨ ਵਿਧੇ ਹੋ,
ਜਿਸ ਵਾਰ ਭੇਦ ਉਲਟ ਜਾਂਦਾ, ਭੇਦ ਨਾਸ਼ ਹੋ ਜਾਂਦਾ ਤਾਂ ਮਨ ਉਦੋਂ ਹੀ ਬਿੰਨੇ ਹੋ ਜਾਂਦਾ, ਮਨ ਖੜ ਜਾਂਦਾ, ਪਰਮ ਨਹੀਂ ਰਿਹਾ, ਮਨ ਰੁਕ ਗਿਆ। ਪਰਮ ਕਰਕੇ ਹੀ ਮਨ ਨੂੰ ਭੈ ਲੱਗਦਾ, ਜਿਹੜਾ ਭੈ ਹੈ ਨਾ ਮਨ ਨੂੰ, ਭਰਮ ਕਰਕੇ ਲੱਗਦਾ। ਵੇਦਿਆ ਦਾ ਮਨ ਪੱਕਾ ਹੀ ਜੁੜ ਗਿਆ, ਮਨ ਪੱਕਾ ਹੋ ਗਿਆ, ਜਾਂ ਭੇਦ ਭਰਮ ਨਾ ਰਿਹਾ ਨਾ,
ਇੱਕ ਮਨ
ਬਸ ਪੱਕਾ ਇੱਕ ਪਰਮਾਨੈਂਟ ਇੱਕ ਹੋ ਗਿਆ ਵੇਦਿਆ ਦਾ।
ਪਾਇਓ ਅਭੰਗ ਅਛੇਦ,
ਪਾਇਓ ਅਭੰਗ ਅਛੇਦ, ਅਭੰਗ ਅਛੇਦ ਪਦਵੀ ਪਾਈ, ਅਭੰਗ ਅਛੇਦ ਹੁਕਮ ਹੈ, ਅਭੰਗ ਅਛੇਦ ਨਾ ਹੁਕਮ ਨੂੰ ਤੋੜਿਆ ਜਾ ਸਕਦਾ, ਨਾ ਹੁਕਮ ਨੂੰ ਮੋੜਿਆ ਜਾ ਸਕਦਾ, ਹੁਕਮ ਦਾ ਕੋਈ ਇਲਾਜ ਨਹੀਂ ਕਿਸੇ ਕੋਲ, ਨਾ ਇਹਦੇ 'ਤੇ ਛੇਦਿਆ ਜਾ ਸਕਦਾ ਹੁਕਮ ਨੂੰ, ਇਹ ਨਹੀਂ ਕੁਛ ਕੀਤਾ ਜਾ ਸਕਦਾ। ਅਭੰਗ ਅਛੇਦ ਹੁਕਮ ਹੈ, ਹੁਕਮ ਦੇ ਨਾਲ ਜੁੜ ਗਿਆ, ਹੁਕਮ ਬੁਝ ਲਿਆ,
ਵਾਹਿਗੁਰੂ ਅਭੰਗ
ਅਭੰਗ ਅਛੇਦ ਹੁਕਮ ਹੈ। ਕਿਹਨੇ ਪਾਇਆ? ਜਿਹੜਾ ਇੱਕ ਹੋਇਆ ਸੀ ਨਾ, ਜਦ ਇੱਕ ਹੁੰਦਾ ਜਦ ਹੁਕਮ ਦੀ
ਪਛਾਣ,
ਜਦ ਹੁਕਮ ਚ ਲੀਨ ਹੁੰਦਾ ਉਹਦੇ ਬਾਅਦ ਹੁਕਮ ਦੇ ਨਾਲ ਜੁੜਦਾ, ਉਹਦੇ ਬਾਅਦ ਹੁਕਮ ਪ੍ਰਗਟ ਹੁੰਦਾ। ਇੱਕ ਤੇ ਬਾਅਦ ਇੱਕ ਹੋਏ ਤਾਂ ਹੁਕਮ ਹੈ, ਅੰਦਰੋਂ ਹੀ ਹੁਕਮ ਪੈਦਾ ਹੁੰਦਾ, ਉਹਦੇ ਅੰਦਰੋਂ ਹੀ ਬਾਣੀ ਸੁਣਦੀ ਹੈ, ਬਾਹਰੋਂ ਨਹੀਂ ਬਾਣੀ ਆਉਂਦੀ ਆਕਾਸ਼ਵਾਣੀ। ਇਹ ਜਿਹੜੀ ਆਕਾਸ਼ਵਾਣੀ ਕਹਿੰਦੇ ਨੇ ਨਾ, ਇਹਨਾਂ ਨੂੰ ਬਾਹਰੋਂ ਆਉਂਦੀ ਹੋਊਗੀ, ਬਾਹਰੋਂ ਤਾਂ ਜਿਹੜੀ ਅਸੀਂ ਬੋਲਦੇ ਹਾਂ ਇਹੀ ਆਉਂਦੀ ਹੈ, ਬਾਹਰੋਂ ਤਾਂ ਮਾਇਆ, ਬਾਹਰੋਂ ਕਿੱਥੋਂ ਆਉਣੀ ਹੈ? ਅੰਦਰੋਂ ਜੋ ਚੀਜ਼ ਆਉਣੀ ਹੈ, ਪੈਦਾ ਹੋਣੀ ਲਿਖ ਦਿੰਦੇ, ਉਹ ਧਰਤੀ ਦੇ ਵਿੱਚੋਂ ਜਿਵੇਂ ਕੋਈ ਚੀਜ਼ ਪੈਦਾ ਹੁੰਦੀ ਹੈ, ਅਸਲ 'ਚ ਇਹਦੇ ਵਿੱਚੋਂ ਹੀ ਪੈਦਾ ਹੋਣੀ ਹੈ। ਸੁਰਤ ਜਦੋਂ ਥੰਮ ਜਾਂਦੀ ਹੈ, ਰੁਕ ਜਾਂਦੀ ਹੈ ਨਾ, ਤਾਂ ਇਹ ਪਾੜ ਕਈ ਸ਼ਬਦ ਪੈਦਾ ਹੁੰਦੇ। ਮਨ ਮੰਦਰ ਮੈਂ ਮਨਸਾ ਥੰਮ, ਉਹੀ ਕਹਿੰਦੇ ਨੇ ਥੰਮ ਪਾੜ ਕੇ ਪ੍ਰਹਲਾਦ ਨੂੰ ਨਰਸਿੰਘ ਅਵਤਾਰ ਹੋਇਆ। ਨਰਸਿੰਘ ਕੀ ਹੁੰਦਾ? ਇਹ ਨਾਰਾ ਸਰੀਰ ਕਰਕੇ ਜਿਹੜਾ ਸਿੰਘ ਹੈ ਨਾ, ਉਹ ਵਿਵੇਕ ਪੈਦਾ ਹੁੰਦਾ। ਸਿੰਘ ਸ਼ਰਨ ਕਤ ਜਾਈਏ, ਨਿਰਭੈ ਪਦ ਦੀ ਪ੍ਰਾਪਤੀ, ਅਭੈ ਪਦ ਦੀ ਪ੍ਰਾਪਤੀ, ਅਭੈ ਹੁੰਦਾ ਸਿੰਘ, ਇਹਨੂੰ ਕੋਈ ਭੈ ਨਹੀਂ, ਇਹ ਭੈ ਸਿੰਘ ਕਦ ਹੈ? ਜਦੋਂ ਸ਼ੇਰ ਬੋਲਦਾ ਜੰਗਲ ਚੋਂ, ਡਰ ਕੇ ਨਹੀਂ ਬੋਲਦਾ ਕਿਸੇ ਤੇ, ਉਹਨੂੰ ਕਹਿੰਦਾ ਡਰ? ਸਾਰੇ ਜਾਨਵਰ ਡਰ ਕੇ ਬੋਲਦੇ ਨੇ, ਚਾਹੇ ਕਿੱਡਾ ਵੀ ਜਾਨਵਰ ਹੋਵੇ, ਹਰ ਜਾਨਵਰ ਤੇ ਪ੍ਰਹਾਰ ਕਰਨ ਵਾਲਾ ਜਾਨਵਰ ਹੈ, ਕੁਝ ਬੋਲਦੇ ਨੇ ਜਾਨਵਰ, ਪਰ ਉਹਨਾਂ ਆਪਣੀ ਨੂੰ ਬਚਾ ਕੇ ਵੀ ਬੋਲਦੇ ਨੇ। ਸ਼ੇਰ ਨਹੀਂ ਕਦੇ ਆਪਣੇ ਆਪ ਨੂੰ, ਸ਼ੇਰ ਦੀ ਗਰਜ ਬਹੁਤ ਦੂਰ ਸੀ, ਮਿਰਗ ਵੀ ਬੋਲਦੇ ਨੇ, ਡਰ ਕੇ ਬੋਲਦੇ ਨੇ, ਉਹਨਾਂ ਨੂੰ ਸ਼ੇਰ ਤੋਂ ਖਤਰਾ ਹੈ, ਉਹਨਾਂ ਨੂੰ ਹੋਰ ਗਿੱਦੜ ਤੋਂ ਖਤਰਾ ਹੈ, ਉਹਨਾਂ ਨੂੰ ਬਗਿਆੜ ਤੋਂ ਖਤਰਾ ਹੈ, ਕੁੱਤਿਆਂ ਤੋਂ ਖਤਰਾ ਹੈ, ਸ਼ਿਕਾਰੀ ਤੋਂ ਖਤਰਾ ਹੈ। ਸ਼ੇਰ ਨੂੰ ਚਾਹੇ ਕੁਛ ਵੀ ਹੋਵੇ ਖਤਰਾ ਕਿਸੇ ਤੋਂ ਨਹੀਂ ਹੁੰਦਾ। ਇਸ ਕਰਕੇ ਨਰ ਔਰ ਸਿੰਘ ਇਹ ਗੱਲ ਗਲਤ ਹੈ ਕਿ ਉਹਦਾ ਸ਼ੇਰ ਦਾ ਮੂੰਹ ਹੈ, ਫਲਾਨਾ ਟਿਮਕਾ ਹੈ, ਉਹਦਾ ਜੂਨੀ ਹੋਰ ਹੈ। ਨਰ ਹੁੰਦਾ ਆਦਮੀ ਦਾ ਜਨਮ ਦੇ ਵਿੱਚ ਅਪੈ ਪਦ ਦੀ ਪ੍ਰਾਪਤੀ, ਅਸਲ ਚ ਅੰਤਰਾਤਮਾ ਦਾ ਜਨਮ ਹੈ, ਸਰੀਰ ਦੇ ਨਾਲ ਇਹਦਾ ਮਤਲਬ ਹੈ ਕੋਈ ਨਹੀਂ। ਉਹਨਾਂ ਨੇ ਮਾਇਆਧਾਰੀਆਂ ਨੇ ਹਰੇਕ ਜਨਮ ਨੂੰ ਸਰੀਰ ਨਾਲ ਜੋੜਤਾ, ਸਰੀਰ ਦਾ ਕੀ ਮਤਲਬ? ਜਾਂ ਸਤਿਗੁਰ ਕੇ ਜਨਮੇ ਗਵਰਨਮੈਂਟ ਆਇਆ, ਜਿਹੜਾ ਸਤਿਗੁਰ ਦਾ ਜਨਮ ਲਿਖਿਆ ਉਹੀ ਨਰਸਿੰਘ ਅਵਤਾਰ ਹੈ, ਆਦਮੀ ਹੈ, ਪਰ ਬੋਲਦਾ ਕਿਹਦੀ ਬੋਲੀ ਹੈ? ਬੁਲਾਇਆ ਬੋਲਦਾ, ਜੋ ਖਸਮ ਦਾ ਬੁਲਾਇਆ ਬੋਲਦਾ ਤੇ ਪੈ ਕਿਹਦੀ ਹੈ? ਜੇ ਬੁਲਾਇਆ ਹੀ ਉਹਦਾ ਬੋਲਦਾ ਜਿਹਦਾ ਰਾਜ ਤਿੰਨ ਲੋਕ ਦੇ ਉੱਤੇ ਹੈ,
ਸਿੰਘ ਬੁੱਕਾ,
ਤਿੰਨ ਲੋਕ ਤੇ ਰਾਜ ਹੈ ਜਿਹਦਾ, ਉਹਦਾ ਬੁਲਾਇਆ ਬੋਲਦਾ, ਫਿਰ ਡਰ ਕਿਹਦਾ ਰਹਿ ਗਿਆ? ਡਰ ਤਾਂ ਕਿਸੇ ਦਾ ਨਹੀਂ ਗਿਆ। ਸੱਚੇ ਨੂੰ ਕਿਹਦਾ ਡਰ ਹੁੰਦਾ? ਡਰ ਹੋਊ ਝੂਠ ਨੂੰ, ਸੱਚ ਨੂੰ ਕਾਹਦਾ ਡਰ? ਸੰਤ ਕਿਉਂ ਨਹੀਂ ਬੋਲਦੇ? ਗੜਕ ਕੇ ਕਿਉਂ ਨਹੀਂ ਬੋਲਦੇ? ਝੂਠ ਹੈ, ਉਹਨਾਂ ਨੂੰ ਪਤਾ ਵੀ ਕੋਈ ਸਵਾਲ ਕਰਨ ਵਾਲਾ ਨਾ ਆਜੇ, ਕੋਈ ਕਿੰਤੂ ਨਾ ਕਰ ਦੇਵੇ, ਨਿਮਰਤਾ ਨਹੀਂ ਹੈਗੀ, ਭੈ ਹੈ ਅੰਦਰ। ਉਹ ਭੈ ਨੂੰ ਛਪਾਉਣ ਖਾਤਰ ਨਿਮਰਤਾ ਕਹਿੰਦੇ ਨੇ, ਉਹਦਾ ਨਾਮ ਨਿਮਰਤਾ ਰੱਖਿਆ ਹੋਇਆ। ਗੁਰਬਾਣੀ ਕਹਿੰਦੇ ਮਨਮੁਖ ਬੁੱਕ ਨਾ ਜਾਣਦਾ, ਬੁੱਕ ਦਾ ਸ਼ੇਰ ਹੁੰਦਾ
ਸਿੰਘ ਬੁੱਕ,
ਸਿੰਘ ਬੁੱਕਾ ਤਾਂ ਚਲੋ ਗੁਰਦਾਸ ਦੀਆਂ ਬਾਰਾਂ ਚ ਹੈ, ਗੁਰਦਾਸ ਨੇ ਨੌ ਤਾਂ ਕਿਹਨੇ ਲਿਖਿਆ ਨੇ ਬਾਰਾਂ ਕੋਈ ਪਤਾ ਨਹੀਂ, ਪਰ ਗੁਰਬਾਣੀ ਚ ਸਾਡੇ ਕੋਲ ਹੈਗਾ ਮਨਮੁਖ ਬੁੱਕ ਨਾ ਜਾਣਦਾ। ਮਨਮੁਖ ਕਿਵੇਂ ਬੁੱਕੂਗਾ? ਮਨਮੁਖ ਨਹੀਂ ਬੁੱਕ ਸਕਦਾ, ਮਨਮੁਖ ਕੱਟ ਕੱਟ ਮੈਂ ਹਰਜੂ ਬਸੇ ਸੰਤਨ ਕਿਹੋ ਪੁਕਾਰ, ਉੱਚੀ ਆਵਾਜ਼ ਨਾਲ ਇਹ ਬੁੱਕੇ ਹੈ। ਬੁੱਕੇ ਕੀ? ਕੱਟ ਕੱਟ ਮੈਂ ਹਰਜੂ ਬਸੇ, ਹਰਜੂ ਅੰਦਰ ਵੱਸਦਾ ਸਾਰਿਆਂ ਦੇ, ਸੰਤ ਕਿਹੋ ਪੁਕਾਰ, ਡੰਕੇ ਦੀ ਚੋੜ ਨਾ ਕਹਿੰਦੇ ਨੇ ਸੰਤ, ਇਹ ਬੁੱਕੇ ਹੈ। ਉਹਨਾਂ ਦਾ ਹਰਜੂ ਬਾਹਰ ਹੈ, ਮੰਦਰ ਬਣਾਇਆ। ਦਸਮ ਪਾਤਸ਼ਾਹ ਨੇ ਕਿਹਾ ਹਰਜੂ ਹਰ ਮੰਦਰ ਆਵਾਂਗੇ, ਆ ਹਰ ਮੰਦਰ ਵਿੱਚ ਪ੍ਰਗਟ ਹੋਣਗੇ ਹਰਜੂ। ਉਹੀ ਹੈ
ਹਰ ਮੰਦਰ ਸਰੀਰ,
ਹਰ ਮੰਦਰ ਸਰੀਰ ਹੈ, ਹਰਜੂ ਹਰ ਮੰਦਰ ਆਵਾਂਗੇ, ਇਸੇ ਨੂੰ ਖਾਲਸਾ ਕਹਿੰਦੇ ਨੇ। ਇਹ ਆਖਰੀ ਸਟੇਜ ਹੈ। ਸਿੰਘ ਤਾਂ ਹੀ ਨਾ ਰੱਖਿਆ, ਸਿੰਘਾਂ ਤਾਂ ਰੱਖਿਆ ਇਹਨਾਂ ਨੇ, ਉਹ ਨਰਸਿੰਘ ਅਵਤਾਰ ਹੈ, ਸਿੰਘ ਨਾ ਉਹ ਤਾਂ ਹੀ ਰੱਖਿਆ ਇਹਦਾ, ਨਰ ਹੈਗਾ ਹੀ ਆ, ਸਿੰਘ ਨਾਲ ਲੱਗ ਗਿਆ। ਸਿਰਫ ਇਹ ਹੈ ਵੀ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਨਹੀਂ ਹੁੰਦੀ, ਦਸਮ ਪਾਤਸ਼ਾਹ ਨੇ ਜਦ ਜਫਰਨਾਮਾ ਲਿਖਿਆ ਉਸ ਭਾਸ਼ਾ 'ਚ ਲਿਖਿਆ, ਔਰੰਗਜ਼ੇਬ ਨੂੰ ਲਿਖਿਆ, ਕੀ ਭਾਸ਼ਾ ਵਰਤੀ ਹੈ? ਵੀ ਮੈਂ ਹੁਣ ਵੀ ਤਿਆਰ ਹੋ ਜਾ, ਨਿਰਭੈ ਪਦ ਦੀ ਗੱਲ ਹੈ, ਹਿੰਦੁਸਤਾਨ ਦਾ ਸ਼ਹਿਨਸ਼ਾਹ ਹੋਵੇ ਉਹਨੂੰ ਚੈਲੇਂਜ ਕਰਨਾ ਮਜ਼ਾਕ ਦੀ ਗੱਲ ਹੈ? ਉਹ ਵੀ ਉਦੋਂ ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਰੇ ਸਿੰਘ ਸ਼ਹੀਦ ਹੋ ਗਏ, ਉਹਦੇ ਬਾਅਦ ਇਹ ਸਿੰਘ ਬੁੱਕੇ। ਗੁਰਮੁਖ ਬੁੱਕ ਸਕਦਾ, ਗੁਰਮੁਖ ਕਹਿ ਸਕਦਾ ਵੀ ਇਹ ਗੱਲ ਐ ਹੈ, ਸਾਬਤ ਕਰੋ ਨਹੀਂ ਹੈ, ਗੁਰਬਾਣੀ ਚੋਂ ਸਾਬਤ ਕਰੋ। ਗੁਰਬਾਣੀ ਕੋਲ ਹੈ ਸਾਡੇ, ਤੁਸੀਂ ਕੀ ਕਹਿ ਰਹੇ ਹੋ, ਕੀ ਤੁਹਾਡੇ ਵੱਡਿਆਂ ਨੇ ਕਿਹਾ, ਕੀ ਪਿੱਛੋਂ ਪੜਤ ਪਈ ਅਸੀਂ ਇਹਤੇ ਲੈਣਾ ਕੀ ਹੈ, ਆਹ ਦੇਖੋ ਸਾਡੇ ਕੋਲ ਕੁਝ ਕੀ ਹੈ, ਇਹਦੇ ਨਾਲ ਮਿਲਾ ਕੇ ਦੱਸੋ ਵੀ ਕਿੱਥੋਂ ਗਲਤ ਹੈ, ਅਸਲ ਚ ਕੀ ਹੈ। ਇਹਨੂੰ ਕਹੋ ਵੀ ਇਹ ਗੁਰੂ ਹੈ ਨਹੀਂ, ਇਹ ਨਹੀਂ ਗੁਰੂ ਹੈ, ਇਹਨੂੰ ਨਹੀਂ ਅਸੀਂ ਗੁਰੂ ਮੰਨਦੇ। ਜਾਂ ਤਾਂ ਇਹ ਕਹੋ ਜੇ ਇਹ ਗੁਰੂ ਹੈ ਤਾਂ ਫੈਸਲਾ ਇਹਦੇ ਬਾਣੀ 'ਤੇ ਜਾ ਕੇ ਹੋਊਗਾ, ਹਰ ਗੱਲ ਦਾ ਫੈਸਲਾ ਗੁਰਬਾਣੀ 'ਤੇ ਆ ਕੇ ਹੋਊਗਾ। ਗੁਰਬਾਣੀ ਦੇ ਸਭ ਝੂਠੇ ਨੇ।